नमस्कार, ये आकाशवाणी है। खबरों के इस बुलेटिन में अमन देव, पहला चुनावी खबर। प्रधानमंत्री नरेंद्र मोदी ने पहाड़ खेत्र से जुड़े 20 स्टार्टअप्स के सीईओज से संस्थापकों से गलबात की है। श्री मोदी ने लोगों के जीवन में बेहतर बनाने पहाड़ तकनोलॉजी व्यापक वरतों करने की अपील की। केंद्रीय इलेक्ट्रॉनिक्स सूचना तकनोलॉजी मंत्री अश्विनी वैष्णव ने आज मोबाइल फोन निर्माण योजना की शुरुआत की है। सरकार ने भरोसा दिता है कि अनुमान नालों घट उत्पादन के बावजूद घरेलू मांग को पूरा करने लिए देश में खंड का ढुकवां भंडार उपलब्ध है। भारत और ब्राजील ने दूरसंचार से सूचना और संचार तकनोलॉजी के खेत्र में सहयोग बढ़ाने एक समझौते पर दस्तखत किए हैं। भारत की त्रिशा जोड़ी और गायत्री गोपी चंद की जोड़ी नई दिल्ली में बैडमिंटन विश्व चैंपियनशिप से महिला डबल्स के सैमीफाइनल में पहुंच गई है। प्रधानमंत्री नरेंद्र मोदी ने नई दिल्ली में पुलाड़ खेत्र से जुड़े 20 स्टार्टअप्स के सीईओज और संस्थापकों से गलबात की। श्री मोदी ने उन्होंने लोगों के जीवन में बेहतर बनाने लिए पुलाड़ तकनोलॉजी की व्यापक वरतों करने की अपील की। उन्होंने जोर देकर कहा कि देश का पुलाड़ खेत्र आलमी प्रतिभा कंपनियां और निवेश का केंद्र बन सकता है। उन्होंने एक अजिहा वातावरण बनाने का सुझाव दिया जिथे पुलाड़ की चर्चा होने से लोगों का ध्यान भारत वल जाए। पुलाड़ उद्योग के समाजिक विकास के होर खेत्रों विचकार वधेरे सहयोग से जोर दिंदिया प्रधानमंत्री ने नौजवानों में पुलाड़ बारे उत्सुकता से दिलचस्पी बढ़ाने लिए अटल टिंकरिंग लैब्स नाल वधेरे सहयोग लिए उत्साहित किया। उन्होंने कहा कि उन्होंने सैक्टर में जो विश्वास देखा उसने पुलाड़ खेत्र की निजी भागीदारी खोलने के दृष्टिकोण में मजबूत किया है। मीटिंग दौरान सीईओ ने सरकार के फैसले की प्रशंसा की और कहा कि इस तरह बहुत सारे मौके पैदा होंगे। उन्होंने प्राइवेट पुलाड़ सनत में तेजी से हुई प्रगति का जिक्र किया और भविष्य के लिए अपना दृष्टिकोण साझा किया। उन्होंने उद्योग में सरकार के मजबूत समर्थन और सहयोग पर भी जोर दिया। इस मीटिंग में पुलाड़ खेत्र में काम करने वाले 20 स्टार्टअप्स के संस्थापकों ने शिरकत की। बाद में एक सोशल मीडिया पोस्ट में श्री मोदी ने कहा कि वह नौजवान उद्यमियों और नवीनताकारों को मिलकर खुश हैं जिन्होंने एक नए और चुनौतीपूर्ण खेत्र में शानदार हिम्मत दिखाई है। श्री मोदी ने कहा कि उन्होंने जोखिम लिए ने सुधार प्रक्रिया पर भरोसा किया और निरंतर यत्न करते रहे हैं। प्रधानमंत्री ने पुलाड़ स्टार्टअप्स को भरोसा दिया कि सरकार भविष्य के लिए भारत की समर्थाओं को बनाने के चुनौती के साथ खड़ी रहेगी। केंद्रीय इलेक्ट्रॉनिक्स से सूचना तकनोलॉजी मंत्री अश्विनी वैष्णव ने आज मोबाइल फोन निर्माण योजना की शुरुआत की। केंद्रीय मंत्रिमंडल ने पिछले महीने 62,500 करोड़ रुपए की बजट अलाटमेंट नाल इस योजना को मंजूरी दी सी। नई दिल्ली में मीडिया को संबोधन करते हुए श्री वैष्णव ने कहा कि योजना 1 अप्रैल 2026 तक लागू होगी। इस योजना की मियाद 2026-27 से 2030-31 तक 5 सालों की होगी। इस योजना का उद्देश्य मोबाइल निर्माण सप्लाई लड़ी को मजबूत करना और घरेलू निर्माण समर्थावान वधा के आलमी मुकाबलेबाजी में बढ़ाना है। यह योजना भारतीय मोबाइल ब्रांडा उत्साहित करेगी और रोजगार के मौके पैदा करेगी। सरकार ने कहा कि सोधे हुए ढांचे तहत सीधे विदेशी निवेश FDI के 29 मामलों बारे सूचना मिली है। इन्हें 48,000 करोड़ तो वादा तजवीजशुदा निवेश शामिल है। यह निवेश सूचना तकनोलॉजी, आर्टिफिशियल इंटेलीजेंस, सूचना और संचार, निर्माण, फार्मास्यूटिकल्स, डाटा सेंटर और आवाजाही सेवाओं समेत वख-वख खेत्रों नाल संबंधित ने। केंद्रीय मंत्री के सीनियर बीजेपी नेता जगत प्रकाश नड्डा ने आज नई दिल्ली के पार्लियामेंट स्ट्रीट पुलिस स्टेशन के बाहर धरना लाने लिए कांग्रेस नेता राहुल गांधी की आलोचना की है। पत्रकारों नाल गलबात करते हुए श्री नड्डा ने कहा कि यह विरोध ना तो विद्यार्थियों लिए सी ते ना ही न्याय वास्ते। उन्होंने इल्जाम लाया कि कांग्रेस पार्टी की राजनीतिक निराशा और राहुल गांधी की सुर्खियां बटोरन की लालसा का प्रतीक है।
जब देश की सबसे बड़ी अदालत मामले की जांच कर रही है तो आज थाने के बाहर जाकर कैमरे के सामने बैठकर राहुल गांधी क्या साबित करना चाहते हैं? क्या नेता प्रतिपक्ष का देश की न्यायपालिका पर विश्वास नहीं है क्या? सच्चाई यह है कि राहुल गांधी खुद को सुर्खियों में जिंदा रखने के लिए यह कैमरा जीवी ड्रामा कर रहे हैं।
श्री नड्डा ने कहा कि सुप्रीम कोर्ट ने 20 जुलाई की घटना का नोटिस लिया है। मामले की जांच लिए एक सबका जज की अगुवाई हेठ 5 मैंबरी उच्च पदरी कमेटी का गठन किया है। यह खबर तुम आकाशवाणी से सुन रहे हो। साडा एक्सएमएल है @AIR RNU जलंधर। साडा फेसबुक पेज है RNU-AIR जलंधर। यूट्यूब से साडा चैनल है @AIR जलंधर। सरकार ने भरोसा दिता है कि अनुमान नालों घट उत्पादन के बावजूद घरेलू मांग को पूरा करने लिए देश में खंड का ढुकवां भंडार उपलब्ध है। ਖੰਡ ਦੀਆਂ ਕੀਮਤਾਂ ਚ ਹਾਲੀਆ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਖਪਤਕਾਰਾਂ ਲਈ ਖੰਡ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਕੀਮਤਾਂ ਸਥਿਰ ਬਣਾਈ ਰੱਖਣ ਲਈ ਕਈ ਉਪਾਅ ਕੀਤੇ ਨੇ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਹੈ ਕਿ ਉਹ ਸਥਿਤੀ ਤੇ ਨੇੜੇ ਨਜ਼ਰ ਰੱਖ ਰਿਹਾ ਹੈ। ਹਾਲ ਹੀ ਦੇ ਹਫ਼ਤਿਆਂ ਚ ਖੰਡ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਖੰਡ ਦੀਆਂ ਕੀਮਤਾਂ ਚ ਹਾਲ ਹੀ ਦੇ ਵਾਧੇ ਨੂੰ ਖੰਡ ਦੇ ਇਥਾਨੋਲ ਉਤਪਾਦਨ ਲਈ ਵਰਤੇ ਜਾਣ ਨਾਲ ਜੋੜਨਾ ਸਹੀ ਨਹੀਂ ਹੈ। ਇਸ ਵਿਚ ਕਿਹਾ ਗਿਆ ਕਿ ਇਥਾਨੋਲ ਲਈ ਖੰਡ ਦਾ ਹਿੱਸਾ 2022-23 ਵਿਚ ਲਗਭਗ 12% ਤੋਂ ਘੱਟ ਕੇ 2025-26 ਵਿਚ 9% ਰਹਿ ਗਿਆ ਹੈ। ਮੰਤਰਾਲੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਪੈਦਾ ਹੋਣ ਵਾਲੇ ਇਥਾਨੋਲ ਦਾ ਲਗਭਗ 3/4 ਹਿੱਸਾ ਹੁਣ ਅਨਾਜ, ਖਾਸ ਕਰਕੇ ਮੱਕੀ ਤੋਂ ਬਣਾਇਆ ਜਾਂਦਾ ਹੈ। ਖੰਡ ਦੀਆਂ ਕੀਮਤਾਂ ਵਿਚ ਮੌਜੂਦਾ ਵਾਧੇ ਲਈ ਕਈ ਕਾਰਨਾਂ ਦੇ ਸਮੇਲ ਕਾਰਨ ਹੋਇਆ, ਜਿਨ੍ਹਾਂ ਵਿਚ ਉਮੀਦ ਤੋਂ ਘੱਟ ਘਰੇਲੂ ਉਤਪਾਦਨ, ਤਿਉਹਾਰਾਂ ਦੀ ਰੁੱਤ ਤੋਂ ਪਹਿਲਾਂ ਵਧੀ ਹੋਈ ਮੰਗ, ਗੰਨੇ ਦੀ ਫਸਲ ਦੀ ਮੌਸਮ ਨਾਲ ਸਬੰਧਤ ਨੁਕਸਾਨ, ਆਲਮੀ ਖੰਡ ਸਪਲਾਈ ਚ ਸਖ਼ਤੀ ਅਤੇ ਖੰਡ ਸਨਅਤ ਦੇ ਕੁਝ ਵਰਗਾਂ ਵੱਲੋਂ ਸੱਟੇਬਾਜ਼ੀ ਤੇ ਜਮ੍ਹਾਂਖੋਰੀ ਸ਼ਾਮਲ ਨੇ। ਭਾਰਤ ਅਤੇ ਬ੍ਰਾਜ਼ੀਲ ਨੇ ਦੂਰਸੰਚਾਰ ਤੇ ਸੂਚਨਾ ਤੇ ਸੰਚਾਰ ਤਕਨਾਲੋਜੀ ਦੇ ਖੇਤਰ ਵਿਚ ਸਹਿਯੋਗ ਵਧਾਉਣ ਲਈ ਇਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਨੇ। ਦੂਰਸੰਚਾਰ ਵਿਭਾਗ ਨੇ ਕਿਹਾ ਕਿ ਇਹ ਸਮਝੌਤਾ ਬ੍ਰਿਕਸ ICT ਮੀਟਿੰਗ ਮੌਕੇ ਹੋਇਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਦੂਰਸੰਚਾਰ ਵਿਭਾਗ ਨੇ ਕਿਹਾ ਕਿ ਇਹ ਸਮਝੌਤਾ ਡਿਜੀਟਲ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ, ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ ਅਤੇ ਉਭਰਦੀਆਂ ਤਕਨਾਲੋਜੀਆਂ ਵਿਚ ਸਹਿਯੋਗ ਵਧਾਏਗਾ। ਪੁਣੇ ਵਿਚ 12ਵੀਂ ਬ੍ਰਿਕਸ ਸੰਚਾਰ ਮੰਤਰੀਆਂ ਦੀ ਮੀਟਿੰਗ ਮੌਕੇ ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਯ ਸਿੰਧੀਆ ਅਤੇ ਬ੍ਰਾਜ਼ੀਲ ਦੇ ਸੰਚਾਰ ਮੰਤਰੀ ਫਰੈਡਰਿਕੋ ਡੀ ਸਿਕਵੇਜਰਾ ਫਿਲਹੋ ਨੇ ਸਮਝੌਤੇ ਤੇ ਦਸਤਖਤ ਕੀਤੇ। ਕੇਂਦਰੀ ਮੰਤਰੀ ਨੇ ਕਿਹਾ ਕਿ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਸਮੁੱਚੇ ਸੰਪਰਕ, ਸਾਈਬਰ ਸੁਰੱਖਿਆ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਉਭਰ ਰਹੀਆਂ ਤਕਨਾਲੋਜੀਆਂ, ਸਮਰੱਥਾ ਨਿਰਮਾਣ ਤੇ ਵਧੀਆ ਅਭਿਆਸਾਂ ਦੇ ਆਦਾਨ ਪ੍ਰਦਾਨ ਵਿਚ ਸਹਿਯੋਗ ਵਧਾਏਗਾ। ਸਰਕਾਰ ਨੇ ਦੁਹਰਾਇਆ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਉਸਦੀ ਸਭ ਤੋਂ ਵੱਡੀ ਤਰਜੀਹ ਹੈ। ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿਚ ਇਹ ਘਟਨਾਕ੍ਰਮ ਤੇ ਨੇੜੇ ਨਜ਼ਰ ਰੱਖ ਰਿਹਾ ਹੈ। ਵਿਦੇਸ਼ੀ ਝੰਡੇ ਵਾਲੇ ਦੋ ਜਹਾਜ਼ਾਂ ਨਾਲ ਹੋਈ ਘਟਨਾ ਦੇ ਸਬੰਧ ਵਿਚ ਸ੍ਰੀ ਜੈਸਵਾਲ ਨੇ ਕਿਹਾ ਕਿ ਜਹਾਜ਼ ਤੇ ਸਵਾਰ ਸਾਰੇ 22 ਨਾਵਿਕ ਸੁਰੱਖਿਅਤ ਨੇ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿਚ ਹੈ।
दो जहाज हैं, दोनों पर विदेशी झंडे लगे हैं, उन पर कुल 22 भारतीय नाविक सवार हैं। अब तक मिली जानकारी के मुताबिक वे सभी सुरक्षित हैं। सरकार उनकी सुरक्षा और भलाई सुनिश्चित करने के लिए इस मामले में संबंधित अधिकारियों से संपर्क में है।
फौज मुखी जनरल तीरथ सेठ के नेपाल दौरे संबंध में बुलारे ने कहा कि फौज मुखी ਨੇਪਾਲ ਫੌਜ ਦੇ ਓਨਰੇਰੀ ਜਨਰਲ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਅਤੇ ਉਨ੍ਹਾਂ ਦੀਆਂ ਫੌਜਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ ਨੂੰ ਦਰਸਾਉਂਦਾ ਹੈ। ਭਾਰਤ ਦੀ ਤ੍ਰਿਸ਼ਾ ਜੋੜੀ ਤੇ ਗਾਇਤਰੀ ਗੋਪੀ ਚੰਦ ਦੀ ਜੋੜੀ ਨਵੀਂ ਦਿੱਲੀ ਵਿਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਜੀਆ ਜੀਫੈਨ ਤੇ ਜਾਂ ਛੂ ਚਿਆਨ ਦੀ ਚੀਨੀ ਜੋੜੀ ਨੂੰ 16-21-15 ਰਨ ਹਰਾਇਆ। ਇਸ ਜਿੱਤ ਨਾਲ ਤ੍ਰਿਸ਼ਾ ਤੇ ਗਾਇਤਰੀ ਨੇ ਇਸ ਵਕਾਰੀ ਚੈਂਪੀਅਨਸ਼ਿਪ ਵਿਚ ਭਾਰਤ ਦਾ ਤਮਗਾ ਪੱਕਾ ਕਰ ਦਿੱਤਾ ਹੈ। ਇਹ 15 ਸਾਲਾਂ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾ ਡਬਲਜ਼ ਵਿਚ ਭਾਰਤ ਦਾ ਪਹਿਲਾ ਤਮਗਾ ਹੋਏਗਾ। ਭਾਰਤ ਦੀ ਕਾਜਲ ਰੋਚਕ ਨੇ ਆਪਣਾ ਲਗਾਤਾਰ ਦੂਜਾ ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਹੈ। ਉਸਨੇ ਫਾਈਨਲ ਵਿਚ ਚੀਨ ਦੀ ਜਿੰਗਰੂ ਸੂਨ ਤੇ 7-0 ਦੇ ਸ਼ਾਨਦਾਰ ਜਿੱਤ ਨਾਲ 76 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਮਗਾ ਜਿੱਤਿਆ। ਭਾਰਤੀ ਮਹਿਲਾ ਟੀਮ ਅੱਜ ਐਮਸਟਰਡਮ ਵਿਚ ਹਾਕੀ ਵਿਸ਼ਵ ਕੱਪ ਦੇ ਦੂਜੇ ਪੂਲ ਗੇੜ ਦੇ ਪਹਿਲੇ ਮੈਚ ਵਿਚ ਮੇਜ਼ਬਾਨ ਨੀਦਰਲੈਂਡ ਖਿਲਾਫ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 9:30 ਸ਼ੁਰੂ ਹੋਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਾੜ ਖੇਤਰ ਨਾਲ ਜੁੜੇ ਜੀ ਸਟਾਰਟਅਪਸ ਦੇ ਸੀਈਓਜ਼ ਤੇ ਸੰਸਥਾਪਕਾਂ ਨਾਲ ਗੱਲਬਾਤ ਕੀਤੀ ਹੈ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪੁਲਾੜ ਤਕਨਾਲੋਜੀ ਦੀ ਵਿਆਪਕ ਵਰਤੋਂ ਕਰਨ ਦੀ ਅਪੀਲ ਕੀਤੀ। ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਮੋਬਾਈਲ ਫੋਨ ਨਿਰਮਾਣ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਭਰੋਸਾ ਦਿੱਤਾ ਕਿ ਮਾਂ ਨਾਲੋਂ ਘੱਟ ਉਤਪਾਦਨ ਦੇ ਬਾਵਜੂਦ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿਚ ਖੰਡ ਦਾ ਢੁਕਵਾਂ ਭੰਡਾਰ ਉਪਲਬਧ ਹੈ ਤੇ ਭਾਰਤ ਦੀ ਤ੍ਰਿਸ਼ਾ ਜੋੜੀ ਦੇ ਗਾਇਤਰੀ ਗੋਪੀ ਚੰਦ ਦੀ ਜੋੜੀ ਨਵੀਂ ਦਿੱਲੀ ਵਿਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਤੇ ਮਹਿਲਾ ਡਬਲਜ਼ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।